محلہ پہلا مٹھے مسلمان کی پیڑے پے کمیار گھڑ بانڈے اٹاں کیا جلدی کریں پکار جل جل روے بپڑی جھڑ جھڑ پوے انگیار نانک جن کرتے کارن کیا سو جانے کرتار پوڑی بن ستگن کنے نہ پایو بن ستگر کنے نہ پایا ستگر وچ آپ رکھے ان پر پرگٹ آپ سنایا ستگر ملیے صدا مکت ہے جن وچوں موہ چکایا اتم ایو بیچار ہے جن سچے سوں چت لایا جگ جیون داتا پایا چھویں اس پوڑی دے جو دو سلوک نے صاحب شری گرو نانک دیو جی مہاراج نے پرتھم شرح دا ذکر کیتا ہے کہ ہر مذہب دی ہر فرقے دی ہر سمپردا دی اپنی اپنی شرح ہے اور شرح کیول مارگ دے تے چلن دا ایک نیم ہی ہے اس تو علاوہ کچھ نہیں ساری زندگی نیم نو ہی سمجھندیاں تے نیم نو ہی پڑھدیاں جیون بتیت کر دیتا جائے تو جیون ویرتھ چلا گیا جیون اس واسطے کہ نیم نو سمجھ تے پھر مارگ تے چل اس واسطے کورے شرعی کیول شرعی بندے جو پربھو مارگ تے چل دے تے نہیں تے مارگ دے چلن دے نیم جڑے نے انہوں ہی پڑھ دے رہن دے نے انہوں ہی سمجھ دے رہن دے نے تے انہوں ہی سمجھان دے رہن دے نے انہوں دے مانسک منڈل دے چھ انیکاں پرکار دے روگ پیدا ہو جاندے نے واسطے اس طرح دے منکھاں نو مانسک روگی ہی آکھیا جاندا ہے کیونکہ تسبیح ہو جاندے نے تنگ دل ہو جاندے نے اور دوجے نو برداشت نہیں کردے صرف اپنی ہی شرح نو مہان سمجھدے نے دوسرے نو نہیں صرف اپنی نیماولی نو ہی مہان سمجھدے نے دوسرے نو نہیں اگر ایک دیش دوجے دیش نال صرف اس گل کر کے لڑے کہ سڈے دیش تے کھبے پاسے ٹریفک چلتا ہے تے دوسرا آخے نہیں سڈے ملک دے تے یاتایات دا نیم سجے پاسے ہے تے سجے کھبے دی اگر یہ لڑائی شروع ہو جائے تے اے لڑائی مورکھتا تے کھڑی ہے اے لڑائی اگیانتا تے کھڑی ہے باہر سڑکاں دے نیم جڑے نے انہاں دے تے اتنا جھگڑا نہیں پر پرماتما تک پہنچن دا جڑا مارگ ہے تے اس مارگ دے تے چلن دے جڑے نیم نے اس دنیا دے کلیش بہت زیادہ ہے اس دنیا دے پیڑا بہت زیادہ ہے صاحب گرو نانک دیو جی مہاراج نے فرمان کیتا ہے واسطوک بھگت تے او ہے جے دے اندر بھک ہے صفت و صلاح دی جو پربھو دے مارگ دے تے چل پیا ہے نیم جیسا بھی ہے وہ دی پالنا کردے آیا وہ چل پیا ہے صرف ہے نیم آولی دی پرکرما نہیں کردا بلکہ نیم نو سمجھ کے وہ مارگ تے چل پیا ہے اسلامی شرح وچ جتھے سنت ہے پردا ہے زکات ہے روزہ ہے حج ہے اس طرح دی ہور شرح دی لمبی چوڑی باقاعدہ بھومکا ہے جہدے چوں لنگھنا پیندا ہے صاحب گرو نانک دیو جی مہاراج نے اس دوسرے سلوک وچ اے وی دسیا ہے کہ مٹی مسلمان کی پیڑے پئی کمیار مسلمان اسلامی دنیا وچ مردے نوں دب دے نے ساڑ دے نے ساڑنا ناپاک گن دے نے ساڑن نوں چنگا نہیں سمجھدے پچھوکڑ دیکھیے تے اس تے کچھ انج کہہ لئیے دنیاوی کارن ہو سکدے نے دھارمک نہیں عرب دیش صحرا دا دیش ہے مرو تھل ہے سینکڑے میل تک ریت دے ہی ٹبے تے سینکڑے میل دی دوری تو بعد کدرے نخلستان ملدا ہے کوئی درختاں دا جھنڈ ملے گا اس واسطے پرانے قافلے جو اٹھاں تے چلدے سن پندرہ پندرہ دن دا پانی نال لد کے چلدے سن کیونکہ رستے چ پانی نہیں صحرا ہی صحرا تو مرو تھل دے چ لکڑاں دی تے گھاٹ جنگل ہے نہیں مردیاں نو ساڑن لئی جتنی لکڑ چاہی دی سی اتنی لکڑ عرب دیشاں دے چ نہیں سی اور ایک دوسرے دا جھوٹا پانی پین دی جڑی پرتھا اتھے چلی پانی دی وی بہت قلت بہت قلت پیتا ہویا پانی جے گلاس دے چ بچ گیا انہوں ڈولنا نہیں انہوں پھر گھڑے دے چ پا دینا ہے کیونکہ بہت پانی دی قلت پانی دی بوند واسطے عرب دے لوگ ترس جاندے سن تو کچھ دنیاوی لوڑاں نے جو نیم بنا دیتے انہوں بعد وچ دھرم نال جوڑ دیتا گیا انہوں بعد دیچ مذہب دے نال جوڑ دیتا گیا۔ ہندوستان زرخیز علاقہ، دریاواں دا دیش، ندی نالیاں دا دیش، جنگلاں دا دیش، اتھے لکڑ عام سی، بہتات دے سی، اتھے اے پرتھا چلی۔ ہندوستان دی ایک سوچنی ہور وی سی کہ منک دا پنر جنم ہے، بار بار اے جمدا ہے، بار بار اے مردا ہے۔ ہندوستان دی رشی دی درشٹی دے سب تو وڈا دکھ وی ای ہے، بار بار جمنا تے مرنا، باقی دکھ تے چھایا نے، مول دکھ تے ہے جمنا تے مرنا، باقی دکھ تے کیول پتے نے، شاخاں نے، بنیاد جڑ تے ای ہے جمنا مرنا۔ دھرم دی ساری سادھنا ہندوستان دے جڑی ہے وہ موکش پراپتی لئیے، کس تو موکش؟ جنم تو موکش، مرن تو موکش۔ کسی طریقے نال جنم مرن دی نورتی ہوئے، گرو گرنتھ صاحب جی مہاراج دی بانی دے واق، پربھ جنم مرن نوار، ہار پریو دوار، ہے پربھو تھک کے بہت جنماں دے گیڑ تو تھک کے تیرے دوارے آیا، تو جنم مرن دی نورتی کر۔ پنر جنم دی یہ دھارنا صرف ہندوستان دے چ ہی وکست ہو سکی، چاہے جینی نے، بودھی نے، سکھ نے، یا ویدک دھرم دے منن والے ہندو نے، اے سارے پنر جنم نو من دے نے، اے سارے بار بار دے جنم نو من دے نے۔ لیکن ہندوستان تو بار جتنے دھرم وکست ہوئے نے، اتھے پنر جنم دی دھارنا نہیں، اسلام، یہودی، عیسائی، پارسی اتیادک دے چ۔ ایسا خیال بنیا سڑے دیش دے چ کہ جیو نو، من نو اس تن دے نال موہ بڑا ہوندا ہے، پر ہن من دا تن نال سمبند ٹوٹ گیا ہے، سوکشم دیہی دا استھول دیہی نال سمبند ٹوٹ گیا ہے، جیو آتما دا اس شریر نال سمبند ٹوٹیا ہے، کیونکہ سواساں دی ڈوری ٹوٹ گئی ہے۔ اس شریر وچ رہ کے جیو آتما نے سنسار وچ بڑے سمبند جوڑے سن، ماں باپ دے، دیاں پتراں دے، پروار دے، دھن سمپدا دے، محل ماڑیاں دے، پوجا پرتشٹا دے، مان سنمان دے، انیکاں طرح دے اس نے جو سمبند جوڑے سن، سواساں دی ڈوری دے ٹوٹدیاں اے سارے سمبند ٹوٹے، اے سارے سمبند ٹوٹے تو دکھ پیدا ہویا۔ جیو مرتک دے ہی دے آلے دوالے منڈلاندا ہے، اور ایسا خیال ہے کہ 13 دن تک تے ضرور ہی منڈلاندا ہے۔ اس واسطے سڑے دیش دے باقاعدہ طور تے 13واں کیتا جاندا ہے۔ خیال پیدا ہویا دیہی نو ساڑ دئیے، سوا کر دئیے، تے راکھ بھی کسے ندی نالے دے پرواہ کر دئیے، تاکہ شریر دا کچھ بھی انگ بچے نہ، شریر دا کچھ بھی حصہ بچے نہ، تاکہ سوکشم دیہی اگے جا سکے، نواں جنم گرہن کر سکے، یا اگے پرستان کر سکے۔ اس دھارنا نے ہندوستان دے جو ہے جنم لیا۔ اس واسطے اتھے ساڑن دی پرتھا پرچلت ہوئی، جینی بھی ساڑ دے نے، بودھی بھی ساڑ دے نے، ہندو بھی ساڑ دے نے، اور سکھ بھی ساڑ دے نے۔ صاحب شری گرو نانک دیو جی مہاراج فرمان کر دے نے بھئی ایسا کہنا کہ مرتک دیہی نو جلانا یہ ناپاک کرم ہے، تاں سدگر دیو جی مہاراج دے کول ہردا دارشنک دا ہردا ہے، وچارک دا ہردا ہے، شاعر دا ہردا ہے، وہ اپنے ڈھنگ نال کہندے نے کہ مٹی مسلمان کی پیڑے پئی کمیار، کہندے نے قبراں دی مٹی چیکنی بنی ہوندی ہے، تے پرانے کمیار اکثر قبرستاناں تو ہی مٹی لیاندے سن، وہ بھانڈے بنانے، اٹاں بنانیاں، سرائیاں بنانیاں، کڑے بنانے، طرح طرح دا سازو سمان چکنی مٹی دا ہی بنایا جاندا سی، تے چکنی مٹی اپلبد ہوندی سی قبراں دے نیڑے تے۔ مردے دے شریر وچ جڑی منج ہے، وہ سہجے سہجے گلدی رہندی ہے قبر وچ، آلے دوالے دھرتی وچ دور دور تک پھیلدی ہے، تو قبراں تو دوری تک بھی جڑی مٹی ہے وہ اکثر چکنی ملدی ہے۔ صاحب کہندے نے مٹی مسلمان کی پیڑے پئی کمیار، آخر شریر مٹی ہے، مٹی دا ڈھانچہ ہے، تے ستگر دیو جی مہاراج کہندے نے او مٹی قبراں دی مٹی، تے قبراں دے تے مسلمان ہی ہوندے نے، سڈے دیش دے چ کمیار دے پیڑے پے گئے، او قبراں تو مٹی لے آیا، تے مٹی دا کی کیتا اس نے، گھڑ بھانڈے اٹاں کیا، انہیں بھانڈے بنائے، انہیں اٹاں بنائیاں، انہیں ہور طرح طرح دے چھوٹے وڈے برتن بنائے، ਤੇ ਫਿਰ ਸਾਰੇ ਭਾਂਡੇ ਤੇ ਇੱਟਾਂ ਨੂੰ ਉਸਨੇ ਆਵੇ ਦੇ ਚ ਰੱਖਿਆ, ਅੱਗ ਲਾ ਦਿੱਤੀ, ਭਾਂਡਿਆਂ ਨੂੰ ਪਕਾਉਣਾ ਹੈ, ਇੱਟਾਂ ਨੂੰ ਪਕਾਉਣਾ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜਲਦੀ ਕਰੇ ਪੁਕਾਰ ਜੇ ਤੁਸੀਂ ਆਖੋ ਦੇਹੀ ਦਾ ਸਾੜਨਾ ਨਾਪਾਕ ਹੈ, ਮਾੜਾ ਕੰਮ ਹੈ, ਤਾਂ ਵੇਖ ਲਓ ਮਿੱਟੀ ਜਲਾ ਰਿਹਾ ਕੁਮਾਰ, ਜਲ ਰਹੀ ਹੈ ਮਿੱਟੀ, ਜਲਦੀ ਉਹੀ ਪੁਕਾਰ ਪਈ ਕਰਦੀ ਹੈ ਵੀ ਮੈਨੂੰ ਸਾੜਿਆ ਜਾ ਰਿਹਾ, ਮੈਨੂੰ ਸਾੜਿਆ ਜਾ ਰਿਹਾ। ਸਤਿਗੁਰਦੇਵ ਜੀ ਮਹਾਰਾਜ ਰਾਜ ਵਿੱਚ ਇਹ ਗੱਲ ਕਰਦੇ ਨੇ ਕਿ ਉਹ ਵੀ ਤੇ ਆਖਿਰ ਜਲਦੀ ਹੀ ਪਈ ਹੈ, ਕੁਮਾਰ ਸਾੜਦਾ ਪਿਆ। ਇਸ ਦੇਸ਼ ਵਿੱਚ ਮੁਰਦੇ ਨੂੰ ਜਲਾਉਂਦੇ ਨੇ, ਮਿੱਟੀ ਨੂੰ ਜਲਾਉਂਦੇ ਨੇ, ਹੋਰ ਕੀ ਹੈ, ਮਿੱਟੀ ਸਾੜੀ ਜਾਂਦੀ ਹੈ। ਫਰਕ ਸਿਰਫ ਇਤਨਾ ਹੈ ਕਿ ਹਿੰਦੁਸਤਾਨ ਵਿੱਚ ਉਸ ਮਿੱਟੀ ਨੂੰ ਜਲਾਉਂਦੇ ਨੇ ਜਿਸ ਮਿੱਟੀ ਦਾ ਅਜੇ ਜੋੜ ਆਪਸ ਵਿੱਚ ਬਣਿਆ ਹੋਇਆ ਹੈ ਠੋਸ, ਲੇਕਿਨ ਜਦ ਤਨ ਮਿੱਟੀ ਵਿੱਚ ਪੂਰਨ ਤੌਰ ਤੇ ਮਿੱਟੀ ਹੋ ਗਿਆ ਤੇ ਕੁਮਾਰ ਉਸ ਨੂੰ ਬਾਅਦ ਵਿੱਚ ਜਲਾਉਂਦਾ ਹੈ। ਇਸ ਤਰੀਕੇ ਨਾਲ ਮੁਸਲਮਾਨ ਦੀ ਦੇਹੀ ਬਾਅਦ ਵਿੱਚ ਜੋ ਹੈ ਜਲਦੀ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਢੰਗ ਨਾਲ ਫਰਮਾਨ ਪਏ ਕਰਦੇ ਨੇ, ਜਲ ਜਲ ਰੋਵੇ ਭੱਪੜੀ, ਝੜ ਝੜ ਪਵੇ ਅੰਗਿਆਰ, ਰੋਂਦੀ ਹੈ ਜਲਦੀ ਹੋਈ ਉਹ ਖਾਕ, ਔਰ ਅੰਗਿਆਰੇ ਝੜ ਝੜ ਕੇ ਪੈ ਰਹੇ ਨੇ। ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾ। ਮਹਾਰਾਜ ਕਹਿੰਦੇ ਨੇ ਉਹ ਕਰਤਾ ਪੁਰਖ, ਉਸਨੇ ਇਸ ਜੀਵ ਨਾਲ ਜੋ ਕੁਛ ਕੀਤਾ, ਜੋ ਕਾਰਨ ਉਸ ਨਾਲ ਵਰਤਿਆ, ਉਸ ਕਰਤੇ ਪੁਰਖ ਨੇ ਜੋ ਕੁਛ ਅਗਾਂਹ ਵਰਤਾਇਆ, ਇਹ ਤੇ ਕਰਤਾਰ ਹੀ ਜਾਣੇ। ਕਿਸਨੇ ਦਬਿਆ, ਕਿਸਨੇ ਜਲਾਇਆ, ਕਿਸਨੇ ਪਾਣੀ ਵਿੱਚ ਜੋ ਹੈ ਰੋੜ ਦਿੱਤਾ। ਇੱਕ ਦੱਬੇ ਇੱਕ ਦਜੀਏ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਟੀਏ, ਇੱਕ ਵੀ ਫਿਰ ਹੱਸਣ ਪਾਏ, ਨਾਨਕ ਏਵ ਨਾ ਜਾ ਪਈ ਕਿੱਥੇ ਜਾਏ ਸਮਾਏ। ਸਾਹਿਬ ਕਹਿ ਨਹੀਂ ਸਕਦੇ ਇਹ ਜੀਵ ਆਤਮਾ ਕਿੱਥੇ ਗਈ, ਇਸਨੇ ਕਿਹੜਾ ਜਨਮ ਧਾਰਨ ਕੀਤਾ। ਜਦ ਬਾਹਰੋਂ ਅਸੀਂ ਦੇਖਦੇ ਹਾਂ ਇੱਕ ਨੂੰ ਦਬਿਆ ਗਿਆ, ਇੱਕ ਨੂੰ ਸਾੜਿਆ ਗਿਆ, ਇੱਕ ਨੂੰ ਪਾਣੀ ਵਿੱਚ ਰੋੜਿਆ ਗਿਆ, ਤੇ ਇੱਕ ਨੂੰ ਵੀ ਫਿਰ ਹੱਸਣ ਪਾਏ। ਪਾਰਸੀ ਲੋਕ ਖੂਹ ਦੇ ਉੱਤੇ ਇੱਕ ਛੱਜ ਬਣਾ ਕੇ ਛੱਜ ਦੇ ਉੱਤੇ ਲਾਸ਼ ਰੱਖ ਦਿੰਦੇ ਨੇ, ਉਹਨੂੰ ਇੱਲਾਂ ਖਾਂਦੀਆਂ ਨੇ, ਉਹਨੂੰ ਕਵੇ ਖਾਂਦੇ ਨੇ, ਹੱਡੀਆਂ ਸਹਿਜੇ ਸਹਿਜੇ ਖੂਹ ਦੇ ਚ ਪੈਂਦੀਆਂ ਰਹਿੰਦੀਆਂ ਨੇ। ਇੱਕ ਇਸ ਢੰਗ ਨਾਲ ਜੋ ਹੈ ਮੁਰਦੇ ਦਾ ਅੰਤਮ ਜੋ ਹੈ ਸੰਸਕਾਰ ਕਰਦੇ ਨੇ, ਮ੍ਰਿਤਕ ਦੇਹੀ ਦਾ। ਪਰ ਮਹਾਰਾਜ ਕਹਿੰਦੇ ਬਾਹਰੋਂ ਤੇ ਤੌਰ ਤਰੀਕੇ ਵੱਖ ਵੱਖ ਨੇ, ਕਿਸੇ ਨੇ ਦਬਿਆ, ਕਿਸੇ ਨੇ ਸਾੜਿਆ, ਤੇ ਕਿਸੇ ਨੇ ਖੂਹ ਦੇ ਉੱਪਰ ਛਲਣੀ ਦੇ ਰੱਖ ਦਿੱਤਾ, ਤੇ ਕਿਸੇ ਨੇ ਪਾਣੀ ਦੇ ਜੋ ਹੈ ਰੋੜ ਦਿੱਤਾ, ਤੇ ਕਿਸੇ ਨੂੰ ਕੁੱਤੇ ਹੀ ਖਾਂਦੇ ਪੈਣ, ਲਾਵਾਰਸ ਹੋ ਕੇ ਮਰ ਗਿਆ, ਖਾਰਿਆਂ ਨੇ ਕੁੱਤੇ, ਖਾਰੀਆਂ ਨੇ ਇੱਲਾਂ। ਪਰ ਇਹ ਤੇ ਹੁਣ ਪ੍ਰਭੂ ਹੀ ਜਾਣੇ ਕਿ ਉਹ ਕਿੱਥੇ ਜਾ ਕੇ ਸਮਾਇਆ, ਉਸਨੇ ਕਿੱਥੇ ਜਾ ਕੇ ਜਨਮ ਲਿਆ, ਇਹ ਪਰਿਪੂਰਨ ਪਰਮਾਤਮਾ ਜਾਣਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਦਬਣਾ ਤੇ ਸਾੜਨਾ ਇਹਦੇ ਉੱਤੇ ਬਹਿਸ ਕਰਨੀ ਵੀ ਫਜ਼ੂਲ ਹੈ। ਮਰਜ਼ੀ ਹੈ ਦਫ਼ਨ ਕਰ ਲਓ, ਮਰਜ਼ੀ ਹੈ ਸਾੜ ਦਿਓ, ਮਿੱਟੀ ਨੂੰ ਮਿੱਟੀ ਵਿੱਚ ਲੀਨ ਕਰਨਾ, ਚਾਹੇ ਸਾੜ ਕੇ ਲੀਨ ਕਰੋ, ਚਾਹੇ ਦਬ ਕੇ ਲੀਨ ਕਰੋ, ਇਹਦੇ ਚ ਪਾਕ ਤੇ ਨਾਪਾਕ ਦਾ ਕੋਈ ਮਤਲਬ ਨਹੀਂ ਹੈ, ਇਸ ਦੇ ਚੰਗੇ ਤੇ ਮਾੜੇ ਦਾ ਕੋਈ ਮਤਲਬ ਨਹੀਂ, ਕਿਉਂਕਿ ਮ੍ਰਿਤਕ ਦੇ ਹੀ ਮਿੱਟੀ ਹੈ। ਹੁਣ ਇਸ ਮਿੱਟੀ ਨੂੰ ਭਾਵੇਂ ਸਾੜੋ ਭਾਵੇਂ ਦਫ਼ਨ ਕਰੋ, ਦੋਵੇਂ ਕਰਮ ਇੱਕੋ ਹੀ ਜਿਹੇ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਦੇ ਚ ਪੌੜੀ ਦੇ ਚ ਆਪ ਇਹ ਵਿਚਾਰ ਦਿੰਦੇ ਨੇ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਐਸਾ ਪਰਮਾਤਮਾ ਜੋ ਕਰਤਾ ਹੈ ਕਾਰਨ ਹੈ, ਐਸਾ ਪਰਮਾਤਮਾ ਜੋ ਵਿਆਪਕ ਹੈ ਜ਼ਰਰੇ ਜ਼ਰਰੇ ਦੇ ਤੇ ਪਰਮ ਆਨੰਦ ਸਰੂਪ ਹੈ, ਮਹਾਰਾਜ ਕਹਿੰਦੇ ਨੇ ਬਿਨ ਸਤਿਗੁਰ ਕਿਨੇ ਨਾ ਪਾਇਓ। ਸਤਿਗੁਰ ਤੋਂ ਬਿਨਾਂ ਅੱਜ ਤੱਕ ਕਿਸੇ ਨੇ ਉਸਦਾ ਗਿਆਨ ਪ੍ਰਾਪਤ ਨਹੀਂ ਕੀਤਾ। ਸਤਿਗੁਰ ਜਿਹਦੇ ਕੋਲ ਸੱਤ ਦਾ ਗਿਆਨ ਹੈ, ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਤਿਸਕੇ ਸੰਗ ਸਿਰ ਉਧਰੇ ਨਾਨਕ ਹਰ ਗੁਣ ਗਾਉ। ਹਕੀਕਤ ਇਹ ਸੱਚਾਈ ਹੈ, ਸੱਚ ਨੂੰ ਜਿਸਨੇ ਜਾਣਿਆ, ਸੱਚ ਨੂੰ ਜਿਸਨੇ ਧਾਰਨ ਕੀਤਾ, ਸੱਚ ਨੂੰ ਜੋ ਕਥਨ ਕਰ ਸਕਦਾ ਹੈ, ਸੱਚ ਦਾ ਜੋ ਵਰਣਨ ਕਰ ਸਕਦਾ ਹੈ ਸਤਿਗੁਰੂ। ਐਸਾ ਜੋ ਸਤਿਗੁਰੂ ਹੈ ਉਸ ਤੋਂ ਬਿਨਾਂ ਕਿਸੇ ਨੂੰ ਵੀ ਸੱਤ ਦੀ ਪ੍ਰਾਪਤੀ ਨਹੀਂ ਹੋਈ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਅੱਜ ਤੱਕ ਕਿਸੇ ਨੇ ਵੀ ਸਤਿਗੁਰ ਤੋਂ ਬਿਨਾਂ ਉਸ ਸੱਚ ਨੂੰ ਪ੍ਰਾਪਤ ਨਹੀਂ ਕੀਤਾ। ਮਹਾਰਾਜ ਅਗਾਂਹ ਚੱਲ ਕੇ ਸਤਿਗੁਰ ਦੀ ਮਹਿਮਾ ਬਿਆਨ ਕਰਦੇ ਕਹਿੰਦੇ ਨੇ, ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਦੇ ਚ ਪਰਿਪੂਰਨ ਪਰਮਾਤਮਾ ਨੇ ਆਪਣੇ ਆਪ ਨੂੰ ਰੱਖਿਆ ਹੈ, ਆਪਣੀ ਹੋਂਦ ਨੂੰ ਰੱਖਿਆ ਹੈ। ਉਹਦੀ ਹੋਂਦ ਕੀ ਹੈ? ਚਾਨਣਾ ਗਿਆਨ। ਸਤਿਗੁਰ ਦੇ ਚ ਉਸਨੇ ਆਪਣੀ ਹੋਂਦ ਨੂੰ ਰੱਖਿਆ ਹੈ ਗਿਆਨ। ਤੋ ਹੋਂਦ ਪਰਮਾਤਮਾ ਦੀ ਕੀ ਹੈ? ਗਿਆਨ। ਉਸ ਗਿਆਨ ਨਾਲ ਜੁੜਨਾ ਪਰਮਾਤਮਾ ਨਾਲ ਜੁੜਨਾ। ਸਾਡੇ ਦੇਸ਼ ਦੇ ਤੇ ਵਾਕਈ ਐਸਾ ਆਖਿਆ ਗਿਆ ਕਿ ਮਨੁੱਖ ਜੋ ਪਾਪ ਕਰਦਾ ਹੈ, ਮਨੁੱਖ ਜੋ ਦੁੱਖ ਭੋਗਦਾ ਹੈ, ਮਨੁੱਖ ਜੋ ਦੁਨੀਆਂ ਭਰ ਦੇ ਅਨਰਥ ਕਰਦਾ ਹੈ, ਅਗਿਆਨ ਕਰਕੇ ਹੀ ਕਰਦਾ ਹੈ। ਅਗਿਆਨ ਕਰਕੇ ਲੋਭੀ ਹੁੰਦਾ ਹੈ, ਅਗਿਆਨ ਕਰਕੇ ਕ੍ਰੋਧੀ ਹੁੰਦਾ ਹੈ, ਅਗਿਆਨ ਕਰਕੇ ਮਨੁੱਖ ਵੈਰ ਵਿਰੋਧ ਦੇ ਜਹਿ ਫਸਦਾ ਹੈ, ਅਗਿਆਨ ਕਰਕੇ ਚੋਰੀ ਕਰਦਾ ਹੈ, ਯਾਰੀ ਕਰਦਾ ਹੈ, ਅਗਿਆਨ ਕਰਕੇ ਹੀ ਕਤਲ ਕਰਦਾ ਹੈ, ਔਰ ਦੁਸ਼ਟਪਣਾ ਜੋ ਹੈ ਜਗਤ ਵਿੱਚ ਵਰਤਾਉਂਦਾ ਹੈ, ਤੇ ਅਗਿਆਨ ਨਾਸ ਹੁੰਦਾ ਹੈ ਗਿਆਨ ਦੇ ਨਾਲ, ਹੋਰ ਕਿਸੇ ਸਾਧਨਾ ਨਾਲ ਨਹੀਂ, ਹੋਰ ਕੋਈ ਤੌਰ ਤਰੀਕਾ ਨਹੀਂ ਗਿਆਨ ਪ੍ਰਾਪਤੀ ਦਾ। ਅਗਿਆਨ ਨਾਸ ਹੁੰਦਾ ਹੈ ਗਿਆਨ ਨਾਲ। ਕਮਰੇ ਵਿੱਚ ਅੰਧਕਾਰ ਹੈ ਤੇ ਘਰ ਦਾ ਮਾਲਕ ਸਾਰੀ ਰਾਤ ਹੋ ਰਹੀ ਹੈ ਝਾੜੂ ਦਿੰਦਿਆਂ ਦਿੰਦਿਆਂ ਥੱਕ ਗਿਆ। ਰਸਤੇ ਵਿੱਚ ਇੱਕ ਸੰਤ ਜੀ ਲੰਘੇ ਨੇ, ਉਹ ਕਹਿੰਦੇ ਨੇ ਕਾਫੀ ਦੇਰ ਦੀ ਝਾੜੂ ਦੇ ਰਹੇ ਹੈ, ਗੱਲ ਕੀ ਹੈ? ਕਹਿੰਦਾ ਹਨੇਰੇ ਨੂੰ ਕੱਢ ਰਿਹਾ ਝਾੜੂ ਨਾਲ। ਸੰਤ ਕਹਿੰਦੇ ਨਹੀਂ, ਝਾੜੂ ਬੁਹਾਰੀ ਨਾਲ ਕਮਰੇ ਦੇ ਚੋਂ ਹਨੇਰਾ ਨਹੀਂ ਨਿਕਲੇਗਾ। ਉਹ ਫਿਰ ਬਾਲਟੀਆਂ ਪਾਣੀ ਦੀਆਂ ਭਰ ਕੇ ਲਿਆਇਆ ਤੇ ਲੱਗਾ ਕਮਰੇ ਵਿੱਚ ਡੋਲਣ, ਔਰ ਡੋਲੀ ਗਿਆ ਡੋਲੀ ਗਿਆ, ਝਾੜੂ ਫੇਰੀ ਗਿਆ, ਪਾਣੀ ਡੋਲੀ ਗਿਆ, ਤੇ ਸੰਤ ਜੀ ਪੁੱਛਦੇ ਨੇ ਹੁਣ ਕੀ ਕਰ ਰਹੇ ਹੋ? ਕਹਿੰਦਾ ਹਨੇਰੇ ਨੂੰ ਧੋ ਰਿਹਾ। ਨਹੀਂ, ਇਹ ਪਾਣੀ ਨਾਲ ਹਨੇਰਾ ਨਹੀਂ ਧੁਲੇਗਾ, ਇਹ ਝਾੜੂ ਬੁਹਾਰੀ ਨਾਲ ਹਨੇਰਾ ਨਹੀਂ ਨਿਕਲੇਗਾ। ਤੋ ਸੰਤ ਜੀ, ਕੋਈ ਤੁਸੀਂ ਢੰਗ ਦੱਸੋ, ਕੋਈ ਤੁਸੀਂ ਤਰੀਕਾ ਦੱਸੋ, ਇਸ ਕੋਠੜੀ ਦੇ ਚੋਂ ਮੈਂ ਅੰਧਕਾਰ ਨੂੰ ਕਿਵੇਂ ਕੱਢਿਆ? ਉਸ ਸਤਪੁਰਸ਼ ਦੇ ਕੋਲ ਮੋਮਬੱਤੀ ਸੀ, ਉਹਨੇ ਤੀਲੀ ਲਾਈ ਮੋਮਬੱਤੀ ਨੂੰ, ਔਰ ਕਮਰੇ ਵਿੱਚ ਮੋਮਬੱਤੀ ਨੂੰ ਰੱਖ ਦਿੱਤਾ, ਅੰਧਕਾਰ ਨਾਸ ਹੋ ਗਿਆ, ਹਨੇਰਾ ਨਾਸ ਹੋ ਗਿਆ। ਆਖਿਆ ਪੁਰਖਾ, ਹਨੇਰਾ ਚਾਨਣੇ ਨਾਲ ਨਾਸ ਹੁੰਦਾ ਹੈ, ਅਗਿਆਨ ਗਿਆਨ ਨਾਲ ਨਾਸ ਹੁੰਦਾ ਹੈ, ਹੋਰ ਕੋਈ ਤਰੀਕਾ ਨਹੀਂ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਬਿਨਾਂ ਸਤਿਗੁਰ ਤੋਂ ਨਾ ਅੱਜ ਤੱਕ ਕਿਸੇ ਨੇ ਗਿਆਨ ਪ੍ਰਾਪਤ ਕੀਤਾ ਹੈ ਤੇ ਨਾ ਹੀ ਅਗਾਂਹ ਚੱਲ ਕੇ ਪ੍ਰਾਪਤ ਕਰ ਸਕੇਗਾ, ਕਿਉਂਕਿ ਸਤਿਗੁਰ ਦੇ ਚ ਪਰਿਪੂਰਨ ਪਰਮਾਤਮਾ ਨੇ ਆਪਣੀ ਹੋਂਦ ਨੂੰ ਪ੍ਰਗਟ ਕਰਕੇ ਰੱਖਿਆ ਹੋਇਆ ਤੇ ਉਹ ਜਿਹੜੀ ਹੋਂਦ ਉਸਦੇ ਅੰਦਰ ਪ੍ਰਗਟ ਹੈ ਉਹ ਗੁਰੂ ਨੇ ਬੋਲਾਂ ਦੇ ਰਾਹੀਂ ਪ੍ਰਗਟ ਕੀਤੀ ਹੈ। ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ, ਆਖ ਕੇ ਗੁਰੂ ਨੇ ਆਖ ਕੇ ਬੋਲ ਕੇ ਪ੍ਰਭੂ ਨੂੰ ਪ੍ਰਗਟ ਕੀਤਾ, ਪਰਮਾਤਮਾ ਨੂੰ ਪ੍ਰਗਟ ਕੀਤਾ। ਇਸ ਵਾਸਤੇ ਕਹਿੰਦੇ ਨੇ ਗੁਰੂ ਦੇ ਬੋਲ ਪਰਮਾਤਮਾ ਦੇ ਬੋਲ ਨੇ, ਜੈ ਸਮੇਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ। ਕਿਸੇ ਦੇ ਬੋਲਾਂ ਵਿੱਚ ਧਨ ਹੈ, ਕਿਸੇ ਦੇ ਬੋਲਾਂ ਵਿੱਚ ਪਰਿਵਾਰ ਹੈ, ਕਿਸੇ ਦੇ ਬੋਲਾਂ ਵਿੱਚ ਸੰਸਾਰ ਹੈ, ਗੁਰੂ ਦੇ ਬੋਲਾਂ ਵਿੱਚ ਨਿਰੰਕਾਰ ਹੈ, ਗੁਰੂ ਦੇ ਬਚਨਾਂ ਵਿੱਚ ਕਰਤਾਰ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਗੁਰੂ ਨੇ ਤੇ ਆਪਣੇ ਬੋਲਾਂ ਦੇ ਰਾਹੀਂ ਪ੍ਰਗਟ ਕਰਕੇ ਜੋ ਹੈ ਜਗਤ ਨੂੰ ਸੁਣਾ ਦਿੱਤਾ ਹੈ, ਜਗਤ ਨੂੰ ਦਿਖਾ ਦਿੱਤਾ ਹੈ। ਸਤਿਗੁਰੂ ਮਿਲੀਏ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉਸ ਸਤਿਗੁਰੂ ਨੂੰ ਮਿਲੋ ਕਿਸ ਨੂੰ ਸਦਾ ਮੁਕਤ ਹੈ, ਜਿਹਨੂੰ ਕੋਈ ਬੰਧਨ ਨਹੀਂ, ਜੋ ਕਿਸੇ ਤਰੀਕੇ ਨਾਲ ਵੀ ਲਿਪਾਏਮਾਨ ਨਹੀਂ, ਜਿਸਨੇ ਆਪਣੇ ਵਿੱਚੋਂ ਮੋਹ ਕੱਢ ਦਿੱਤਾ ਹੈ, ਜਗਤ ਦੀ ਕੋਈ ਪਕੜ ਨਹੀਂ, ਜਗਤ ਦੀ ਕੋਈ ਖਿੱਚ ਨਹੀਂ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੀਵਨ ਜਦ ਪੜ੍ਹਦੇ ਹਾਂ ਤੇ ਸਤਿਗੁਰੂ ਆਪਣੇ ਮਾਸੂਮ ਬੱਚਿਆਂ ਨੂੰ ਕਹਿੰਦੇ ਨੇ ਗੜੀ ਦੇ ਚ, ਬੇਟਾ ਤੁਮ ਹੀ ਪੰਥ ਕੇ ਬੇੜੇ ਕੇ ਖਵਈਆ, ਸਰ ਭੇਟ ਕਰੋ ਚਾਹ ਤਾ ਕੇ ਚਲੇ ਧਰਮ ਕੀ ਨਈਆ, ਲੈ ਦੇ ਕੇ ਤੁਮੀ ਥੇ ਮੇਰੇ ਗੁਲਸ਼ਨ ਕੇ ਬਕਈਆ, ਲੋ ਜਾਓ ਰਾਹ ਤਖਤੇ ਹੈ ਸਭ ਖੁਲਦ ਮੇ ਭਈਆ, ਕੋਈ ਪਕੜ ਨਹੀਂ। ਔਰ ਅਜੀਤ ਸਿੰਘ ਨੂੰ ਸੰਬੋਧਨ ਕਰਦਿਆਂ ਕਹਿੰਦੇ ਨੇ ਕਿ ਹੇ ਮੇਰੇ ਬੱਚੇ, ਖਾਹਿਸ਼ ਹੈ ਤੁਮੇ ਤੇਗ ਚਲਾਤੇ ਹੋਏ ਦੇਖੇ, ਹਮ ਆਂਖ ਸੇ ਬਰਛੀ ਤੁਮੇ ਖਾਤੇ ਹੋਏ ਦੇਖੇ। ਮੈਂ ਵੇਖਣਾ ਚਾਹੁੰਦਾ ਤੈਨੂੰ ਮੈਦਾਨ ਜੰਗ ਚ ਦੁਸ਼ਟਾਂ ਨਾਲ ਦੋ ਦੋ ਹੱਥ ਕਰਦੇ ਹਾਂ, ਤੇ ਮੈਂ ਇਹ ਵੀ ਵੇਖਣਾ ਚਾਹੁੰਦਾ ਕਿ ਸੱਚ ਦੇ ਮਾਰਗ ਤੇ ਪ੍ਰਭੂ ਦੇ ਮਾਰਗ ਤੇ ਤੂੰ ਸ਼ਹੀਦ ਹੋ ਗਏ, ਤੂੰ ਸੀਨੇ ਵਿੱਚ ਤੀਰ ਖਾ ਲਿਆ, ਕੋਈ ਪਕੜ ਨਹੀਂ ਪੁੱਤਰਾਂ ਦੀ, ਕੋਈ ਪਕੜ ਨਹੀਂ ਪਰਿਵਾਰ ਦੀ, ਕੋਈ ਪਕੜ ਨਹੀਂ ਧਨ ਸੰਪਦਾ ਦੀ, ਸਾਰੀ ਧਨ ਸੰਪਦਾ ਸਤਿਗੁਰ ਨੇ ਸਰਸਾ ਨਦੀ ਵਿੱਚ ਰੋੜ ਦਿੱਤੀ ਸੀ। ਅੱਜ ਮਾਛੀਵਾੜੇ ਦੇ ਮਰੂਥਲ ਰੇਤ ਦੀ ਢੇਰੀ ਤੇ ਪੋਹ ਮਾਂ ਦੀ ਰਾਤ ਸੀ, ਲੇਟੇ ਨੇ ਠੰਡੀ ਰੇਤ ਦੇ ਉੱਤੇ, ਠੰਡੀ ਸੀਤ ਲਹਿਰ ਚੱਲ ਰਹੀ ਹੈ, ਤੇ ਆਪ ਦੇ ਮੁਬਾਰਕ ਰਸਨਾ ਤੋਂ ਨਿਕਲਦਾ ਹੈ ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਟ ਖੇੜਿਆਂ ਦਾ ਰਹਿਣਾ। ਇਹ ਜ਼ਮੀਨ ਤੇ ਸੋਣਾ ਵੀ ਸਾਨੂੰ ਚੰਗਾ ਹੈ ਕਿਉਂਕਿ ਯਾਰ ਨਾਲ ਹੈ, ਪ੍ਰਮਾਤਮਾ ਨਾਲ ਹੈ, ਉਹਦੀ ਯਾਦ ਨਾਲ ਹੈ, ਉਹਦਾ ਸਿਮਰਨ ਨਾਲ ਹੈ। 12-12 ਸਾਲ ਦੀ ਉਦਾਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ, ਕੋਈ ਪਕੜ ਨਹੀਂ, ਕੋਈ ਖਿੱਚ ਨਹੀਂ ਸੰਸਾਰ ਦੀ, ਪਰਿਵਾਰ ਦੀ, ਬਸ ਇੱਕੋ ਹੀ ਖਿੱਚ ਹੈ ਕਿ ਕਿਵੇਂ ਜਗਤ ਪਰਮਾਤਮਾ ਨਾਲ ਜੁੜੇ, ਕਿਵੇਂ ਸੰਸਾਰ ਨੂੰ ਬੋਧ ਹਾਸਲ ਹੋਵੇ, ਕਿਵੇਂ ਸੰਸਾਰ ਨੂੰ ਗਿਆਨ ਹਾਸਲ ਹੋਵੇ। ਇੱਕੋ ਹੀ ਤੜਪ ਹੈ, ਇੱਕੋ ਹੀ ਖਿੱਚ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਸਤਿਗੁਰ ਤੇ ਉਹ ਹੈ ਜੋ ਸਦਾ ਮੁਕਤ ਹੈ ਤੇ ਜਿਸਨੇ ਆਪਣੇ ਵਿੱਚੋਂ ਮੋਹ ਨੂੰ ਕੱਢ ਦਿੱਤਾ ਹੈ, ਜਗਤ ਦੀ ਪਕੜ ਨੂੰ ਕੱਢ ਦਿੱਤਾ ਹੈ। ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ। ਵਿਚਾਰਾਂ ਦੀ ਦੁਨੀਆਂ ਚ ਅਕਸਰ ਬੈਸਮ ਵਾਸੇ ਹੁੰਦੇ ਨੇ, ਇਹ ਵਿਚਾਰ ਅਤਿ ਉੱਤਮ ਹੈ, ਇਹ ਵਿਚਾਰ ਮਹਾਨ ਹੈ, ਇਹ ਫਿਲਸਫਾ ਅਤਿ ਉੱਤਮ ਹੈ। ਗਰਸ ਕੇ ਵਿਚਾਰਾਂ ਦੇ ਤਲ ਤੇ ਬੈਸਮ ਵਾਸੇ ਵੀ ਹੁੰਦੇ ਨੇ, ਔਰ ਵਿਚਾਰਾਂ ਦੀ ਦੁਨੀਆਂ ਵਿੱਚ ਐਸਾ ਆਖਿਆ ਜਾਂਦਾ ਹੈ। ਇਹ ਵਿਚਾਰ ਮੱਧਮ ਸ਼੍ਰੇਣੀ ਦੇ ਨੇ, ਇਹ ਵਿਚਾਰ ਉੱਤਮ ਨੇ, ਇਹ ਅਤਿ ਉੱਤਮ ਨੇ, ਇਹ ਮਹਾਨ ਉੱਤਮ ਨੇ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਢੰਗ ਨਾਲ ਦੱਸਦੇ ਨੇ ਕਿ ਉੱਤਮ ਵਿਚਾਰ ਕਿਹੜੇ ਨੇ। ਉੱਤਮ ਵਿਚਾਰ ਇਹ ਹੀ ਨੇ ਕਿ ਜੋ ਚਿੱਤ ਨੂੰ ਪਰਮਾਤਮਾ ਦੀ ਤਰਫ ਲੈ ਜਾਣ। ਉੱਤਮ ਸੋਚਣੀ ਉਹੀ ਹੈ ਜੋ ਚਿੱਤ ਨੂੰ ਸੱਚ ਦੀ ਤਰਫ ਲੈ ਜਾਏ। ਉੱਤਮ ਵਿਚਾਰ ਉਹੀ ਨੇ ਜੋ ਪਰਮਾਤਮਾ ਦਾ ਚਿੰਤਨ ਕਰਨ ਤੇ ਮਜਬੂਰ ਕਰਦੇ ਨੇ। ਉੱਤਮ ਵਿਚਾਰ ਉਹੀ ਨੇ ਜੋ ਮਨੁੱਖ ਨੂੰ ਉੱਤਮ ਸ਼੍ਰੇਣੀ ਪ੍ਰਾਪਤ ਕਰਾ ਦੇਣ। ਕਈ ਦਫ਼ਾ ਦੇਖਣ ਵਿੱਚ ਆਉਂਦਾ ਹੈ ਕਿ ਉੱਤਮ ਵਿਚਾਰ ਉੱਪਰੋਂ ਹੀ ਪੈਦਾ ਹੋਏ ਨੇ, ਗਹਿਰੇ ਤਲ ਵਿੱਚ ਉਹਨਾਂ ਦੀ ਕੋਈ ਬੁਨਿਆਦ ਨਹੀਂ। ਉੱਤਮ ਵਿਚਾਰ ਕਵੀ ਕੋਲ ਵੀ ਨੇ, ਉੱਤਮ ਵਿਚਾਰ ਸੰਤ ਦੇ ਕੋਲ ਵੀ ਨੇ, ਉੱਤਮ ਵਿਚਾਰ ਇੱਕ ਆਮ ਪੱਧਰ ਦੇ ਸ਼ਾਇਰ ਤੇ ਦਾਰਸ਼ਨਿਕ ਕੋਲ ਵੀ ਹੈਗੇ ਨੇ, ਉੱਤਮ ਵਿਚਾਰ ਭਗਤ ਕੋਲ ਵੀ ਹੈਗੇ ਨੇ। ਪਰ ਇਹ ਦੋਹਾਂ ਦੇ ਵਿਚਾਰ ਐਸੇ ਨੇ, ਇੱਕ ਤੇ ਝਰਨੇ ਦਾ ਪਾਣੀ ਹੈ, ਇੱਕ ਹੌਜ਼ ਦਾ ਪਾਣੀ ਹੈ। ਹੌਜ਼ ਦਾ ਪਾਣੀ ਵਕਤ ਪਾ ਕੇ ਗਦਲਾ ਹੋ ਜਾਂਦਾ, ਬਦਬੂਦਾਰ ਹੋ ਜਾਂਦਾ, ਉਸਦੇ ਚ ਕੀੜੇ ਹੋ ਜਾਂਦੇ ਨੇ। ਬਾਹਰੋਂ ਸੰਗ੍ਰਹਿ ਕੀਤਾ ਹੋਇਆ ਗਿਆਨ ਵਿਚਾਰ ਸੋਚਣੀ ਜੀਵਨ ਨੂੰ ਨਿਰਮਲ ਨਹੀਂ ਕਰਦੀ, ਉਹ ਸਵੈਮ ਵਿਚਾਰ ਹੀ ਮੇਲੇ ਹੋ ਜਾਂਦੇ ਨੇ, ਉਹ ਸਵੈਮ ਵਿਚਾਰ ਹੀ ਬਦਬੂਦਾਰ ਹੋ ਜਾਂਦੇ ਨੇ। ਪਰ ਇੱਕ ਨੇ ਪਹਾੜਾਂ ਵਿੱਚੋਂ ਫੁੱਟਦੇ ਹੋਏ ਝਰਨੇ, ਨਿਰਮਲ, ਸਵੱਛ, ਠੰਡੇ। ਜਦ ਕੋਈ ਆਪਣਾ ਚਿੱਤ ਪਰਮਾਤਮਾ ਦੇ ਨਾਲ ਜੋੜਦਾ ਹੈ ਤੇ ਉਹਦੇ ਹਿਰਦੇ ਵਿੱਚੋਂ ਵਿਚਾਰਾਂ ਦੇ ਝਰਨੇ ਫੁੱਟ ਪੈਂਦੇ ਨੇ। ਝਰਨਿਆਂ ਦਾ ਜਲ ਸਦੀਵ ਨਵਾਂ ਹੁੰਦਾ, ਝਰਨਿਆਂ ਦਾ ਪਾਣੀ ਪੁਰਾਣਾ ਨਹੀਂ, ਸਦਾ ਤਾਜ਼ਾ ਹੈ। ਇਸ ਵਾਸਤੇ ਇਸ ਤਰ੍ਹਾਂ ਦੇ ਮਹਾਂਪੁਰਸ਼ਾਂ ਦੇ ਬਚਨ ਸਦਾ ਤਾਜ਼ਗੀ ਦਿੰਦੇ ਰਹਿੰਦੇ ਨੇ, ਔਰ ਉਹ ਬਚਨ ਸਦਾ ਤਾਜ਼ੇ ਬਣੇ ਰਹਿੰਦੇ ਨੇ। ਉਹ ਬਚਨ ਕਦੀ ਪਰੂਥੇ ਨਹੀਂ ਹੁੰਦੇ, ਉਹ ਬਚਨ ਕਦੀ ਪੁਰਾਣੇ ਨਹੀਂ ਹੁੰਦੇ। ਉਸ ਸੱਚੇ ਹਿਰਦੇ ਚੋਂ ਨਿਕਲੇ ਸੱਚ ਦੇ ਬਚਨ ਸਦੀ ਨਵੇਂ ਬਣੇ ਰਹਿੰਦੇ ਨੇ, ਹਮੇਸ਼ਾ ਹੀ ਨਵੀਨਤਾ ਵੰਡਦੇ ਰਹਿੰਦੇ ਨੇ, ਨਵੀਂ ਦੁਨੀਆਂ ਦੀ ਸਿਰਜਣਾ ਕਰਦੇ ਰਹਿੰਦੇ ਨੇ। ਤੋ ਸਾਹਿਬ ਕਹਿੰਦੇ ਨੇ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ। ਉੱਤਮ ਵਿਚਾਰ ਤੇ ਉਹੀ ਨੇ ਜਿਨ੍ਹਾਂ ਦੁਆਰਾ ਚਿੱਤ ਸੱਚ ਦੇ ਚਲੀਨ ਹੋਵੇ, ਸੱਚ ਦੇ ਨਾਲ ਜੁੜੇ, ਜਗ ਜੀਵਨ ਦਾ ਤਾਅ ਪਾਇਆ, ਤੇ ਜਿਨ੍ਹਾਂ ਵਿਚਾਰਾਂ ਦੇ ਨਾਲ ਜਗਤ ਦਾ ਜੀਵਨ, ਜਗਤ ਦਾ ਜਿਹੜਾ ਦਾਤਾ ਹੈ ਉਹ ਪ੍ਰਾਪਤ ਹੋ ਜਾਏ। ਬਸ ਉਹ ਵਿਚਾਰ ਸ੍ਰੇਸ਼ਟ ਨੇ, ਉਹ ਵਿਚਾਰ ਅਤਿ ਉੱਤਮ ਨੇ, ਉਹ ਵਿਚਾਰ ਮਹਾਨ ਨੇ, ਔਰ ਐਸੇ ਵਿਚਾਰ ਪਰਿਪੂਰਨ ਪ੍ਰਮਾਤਮਾ ਦੇ ਸਤਿਗੁਰ ਪਾਸੋਂ ਪ੍ਰਾਪਤ ਹੁੰਦੇ ਨੇ, ਕਿਉਂਕਿ ਸਤਿਗੁਰ ਦੇ ਚ ਉਸਨੇ ਐਸੇ ਵਿਚਾਰ ਰੱਖੇ ਨੇ, ਤੇ ਐਸੇ ਵਿਚਾਰਾਂ ਵਿੱਚ ਪਰਿਪੂਰਨ ਪ੍ਰਮਾਤਮਾ ਆਪ ਹੈ। ਵਿਚਾਰ ਤੇ ਉਹੀ ਮਹਾਨ ਨੇ ਜੋ ਮੁਕਤ ਕਰਾ ਦੇਣ। ਦੇਖਣ ਵਿੱਚ ਆਇਆ ਹੈ ਵਿਚਾਰ ਬੰਧਨ ਵੀ ਬਣ ਜਾਂਦੇ ਨੇ, ਔਰ ਵਿਚਾਰ ਬੰਧਨ ਕੀ ਬਣਦੇ ਨੇ, ਜੈਸੇ ਮੱਕੜੀ ਆਪਣੇ ਵਿੱਚੋਂ ਜਾਲਾ ਤਣਦੀ ਹੈ ਤੇ ਤਣੇ ਹੋਏ ਜਾਲੇ ਵਿੱਚ ਫਸ ਕੇ ਰਹਿ ਜਾਂਦੀ ਹੈ। ਵਿਚਾਰਕ ਆਪਣੇ ਵਿੱਚੋਂ ਵਿਚਾਰਾਂ ਨੂੰ ਜਨਮ ਦਿੰਦਾ ਹੈ ਤੇ ਉਹਨਾਂ ਹੀ ਵਿਚਾਰਾਂ ਵਿੱਚ ਫਸ ਕੇ ਰਹਿ ਜਾਂਦਾ ਹੈ। ਇਹ ਵਿਚਾਰਾਂ ਦੀ ਬੁਲੰਦੀ ਇੰਜ ਆਉਂਦੀ ਹੈ ਜੈਸੇ ਕਿ ਇੱਕ ਮਾਸੂਮ ਬੱਚਾ ਪਤੰਗ ਉਡਾਉਂਦਾ ਹੈ, ਬਹੁਤ ਉੱਚੀ, ਬੜੀ ਉੱਚੀ, ਡੋਰ ਉਸਦੇ ਹੱਥ ਵਿੱਚ ਹੈ, ਔਰ ਜਦ ਉਸਨੇ ਡੋਰ ਖਿੱਚੀ ਪਤੰਗ ਥੱਲੇ। ਕਈ ਬੰਦਿਆਂ ਦੇ ਵਿਚਾਰ ਉੱਚੇ ਜ਼ਰੂਰ ਆਉਂਦੇ ਨੇ ਪਤੰਗ ਦੀ ਤਰ੍ਹਾਂ, ਪਰ ਡੋਰ ਉਹਨਾਂ ਦੀ ਜ਼ਮੀਨ ਵਿੱਚ ਆਉਂਦੀ ਹੈ। ਸਿਰਫ ਵਿਚਾਰ ਹੀ ਉੱਚੇ ਨੇ, ਸਿਰਫ ਖਿਆਲਾਂ ਦੀ ਪ੍ਰਵਾਜ ਉੱਚੀ ਹੈ, ਜੀਵਨ ਉੱਚਾ ਨਹੀਂ, ਉਹ ਤੇ ਥੱਲੇ, ਉਹ ਤੇ ਜ਼ਮੀਨ ਦੇ ਉੱਤੇ। ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੰਜ ਵਰਣਨ ਕੀਤਾ ਹੈ, پھردی دے دساں جل پربت بن رائے جتھے ڈٹھا مرت کو ال بہٹھی آئے. ال پہاڑاں دے اوپر اڑ رہی ہے, جھرنیاں دے اوپر اڑ رہی ہے, سونے سونے باغ بغیچیاں دے اوپر بقاعدہ اڑ کے تاریاں لا رہی ہے, ہر پاسے بھرمن کر رہی ہے. نہ اے پہاڑاں دی چوٹیاں تے بیٹھی, نہ اے باغ بغیچیاں دے بیٹھی, نہ اے جھرنیاں دے کنڈے تے بیٹھی, پر جتھے اس نو مردار دس پیا ایک دم اتھے آ گئی, ایک دم اتھے ڈگ پئی اور مردہ کھان لگ پئی. اچھی تے بہت اڈی, عام پنچیاں نالوں عام پرندیاں نالوں ال دی اڈاری ال دی پرواز بہت اچھی ہے, بہت بلندیاں دے تے جا کے اڑ دی ہے اور تیر دی ہے. لیکن درشت بڑی نیمی ہے, نگاہ بڑی نیمی ہے, نگاہ مردار دے تے. کئیاں دے کولوں یہ جڑے وچار ہوندے نے اے اللہ دی طرح ہوندے نے, وچاراں دی پرواز تے بہت اچھی بہت اچھی, پر درشتی وکار تے ہوندی ہے. وچار بہت اچھے لیکن درشت وکار دیتے ہیں. کئیاں کول پرواز ہنس دی ہوندی ہے, پرواز بھی اچھی درشت بھی اچھی, اڑنا بھی بہت اچھا جیونا بھی بہت اچھا. ال دا اڑنا تے بہت اچھا ہے, جیونا اچھا نہیں ہے. اڈاری بہت اچھی ہے, زندگی بہت اچھی نہیں ہے. اس واسطے صاحب کہندے نے اتم وچار تے اوہی نے جو زندگی نو بھی اچھا لے جان, جو جیون نو بھی اچھا لے جان. پرواز اچھی ہے پر درشت بھی تے اچھی ہوئے, خیال بڑے اچھے نے پر جیون بھی تے بڑا اچھا ہوئے. خیالاں دے سنتوک ہے, جیون دے سنتوک نہیں ہے. خیالاں دے سچ ہے, جیون دے سچ نہیں ہے. خیالاں دے پرماتما ہے, جیون دے پرماتما نہیں ہے. خیالاں دے انصاف ہے, زندگی دے انصاف نہیں ہے. ایسے جڑے وچار نے دراصل مرتک وچار نے, تھوتے نے, انہاں دے روح نہیں ہے, انہاں دے زندگی نہیں ہے. اس واسطے صاحب کہندے نے وہی وچار اتم نے جو پرم جیون دلا دین, بھاو پرماتما نال جوڑ دین, چیتنوں ایشور دی طرف موڑ دین.